ਕ੍ਰਿਸ਼ਨ ਦੇਵ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਬਾਦਸ਼ਾਹ ਆਪਣੀ ਬਾਣੀ ਦੇ ਵਿੱਚ ਫਰਮਾ ਰਹੇ ਨੇ ਕਿ ਜੋ ਵੀ ਗੁਰੂ ਦੇ ਚਰਨਾਂ ਦੇ ਵਿੱਚੋਂ ਆ ਕੇ ਮੰਗਾਂਗੇ ਉਹ ਮਿਲੇਗਾ, ਪਰ ਮੰਗਣ ਦੀ ਜਾਚ ਹੋਵੇ। ਪਰਮ ਪੂਜਨੀਕ ਧੰਨ ਧੰਨ ਸੰਤ ਬਾਬਾ ਅਮਰ ਸਿੰਘ ਜੀ ਮਹਾਰਾਜ ਜੋ ਹਮੇਸ਼ਾ ਬਚਨ ਕਰਿਆ ਕਰਦੇ ਨੇ, ਭਾਈ ਜੇ ਤੂੰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਗਏ ਹੈ ਪਰ ਹੁਣ ਮੰਗਣ ਦੀ ਜਾਚ ਸਿੱਖ। ਮੰਗਣ ਦੀ ਜਾਚ ਵੀ ਸਿੱਖਣੀ ਪੈਂਦੀ ਹੈ ਗੁਰੂ ਪਿਆਰੀ ਸਾਧ ਸੰਗਤ, ਇਹ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਹੀ ਇਹ ਜਾਚ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਜੀ ਆਖਦੇ ਨੇ ਕਿ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ। ਇਹ ਤਰੀਕਾ ਹੈ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਮੰਗਣ ਦਾ, ਦੋਵੇਂ ਹੱਥ ਜੋੜ ਲੈਣੇ, ਨਿਮਰਤਾ ਸਹਿਤ ਗਲ ਦੇ ਵਿੱਚ ਪੱਲਾ ਪਾ ਕੇ ਮਰ ਜੀਵੜਾ ਬਣ ਕੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਖਲੋ ਜਾਣਾ। ਗਰੀਬ ਨਿਵਾਜ, ਮੈਂ ਮੰਗਤਾ ਬਣ ਕੇ ਤੇਰੇ ਦਰਬਾਰ ਦੇ ਵਿੱਚ ਆਇਆ ਹਾਂ, ਮੇਰੀ ਝੋਲੀ ਦੇ ਵਿੱਚ ਖੈਰ ਪਾ। ਬਸ ਫਿਰ ਇਸ ਤਰੀਕੇ ਦੇ ਨਾਲ ਜਦੋਂ ਵੀ ਆ ਕੇ ਸਿੱਖ ਮੰਗਦਾ ਫਿਰ ਖਾਲੀ ਨਹੀਂ ਜਾਂਦਾ। ਮਨ ਵਿੱਚ ਹੋਵੇ ਪਿਆਰ, ਮਨ ਵਿੱਚ ਹੋਵੇ ਨਿਮਰਤਾ, ਫਿਰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਸਿੱਖ ਖਾਲੀ ਨਹੀਂ ਜਾਵੇ। ਪਰ ਸਾਧ ਸੰਗਤ ਜੇ ਹੰਕਾਰ ਲੈ ਕੇ ਆਵਾਂਗੇ ਤੇ ਹੰਕਾਰੀਆਂ ਨੂੰ ਤਾਂ ਪਾਤਸ਼ਾਹ ਨੇ ਆਖ ਹੀ ਦਿੱਤਾ ਕਿ ਹੰਕਾਰੀਆਂ ਨਿੰਦਕਾਂ ਪਿੱਠ। ਇਹ ਗੁਰੂ ਨਾਨਕ ਦਾ ਦਰਬਾਰ ਹੀ ਪਿਆਰ ਵਾਲਿਆਂ ਵਾਸਤੇ, ਨਿਮਰਤਾ ਵਾਲਿਆਂ ਵਾਸਤੇ ਹੈ। ਸੋ ਆਓ, ਜੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆਇਆ ਤੇ ਮੰਗਣਾ ਸਿੱਖੀਏ, ਤੇ ਜਦੋਂ ਮੰਗਣਾ ਆ ਜਾਵੇ ਜਿਵੇਂ ਬਾਬਾ ਜੀ ਦੇ ਬਚਨ ਕਿ ਕਿਵੇਂ ਮੰਗਤਾ ਮੰਗਣ ਵਾਸਤੇ ਜਾਂਦਾ, ਦੇਣ ਵਾਲੇ ਨੂੰ ਮਜਬੂਰ ਕਰ ਦਿੰਦਾ, ਇਸ ਤਰ੍ਹਾਂ ਮੰਗਦਾ ਹੈ ਕਿ ਉਸਨੂੰ ਵੀ ਮਜਬੂਰ ਕਰ ਦਿੰਦਾ। ਐ ਸਿੱਖਾ, ਤੂੰ ਵੀ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਕੇ ਮੰਗੇਗਾ ਨਾ, ਗੁਰੂ ਨਾਨਕ ਵੀ ਮਜਬੂਰ ਹੋ ਜਾਵੇ। ਪਾਵੋ ਦਾਨ ਢੀਠ ਹੋਏ ਮਨ ਤੇ ਫਿਰ ਤੈਨੂੰ ਸਭ ਕੁਛ ਮਿਲੇਗਾ। ਸਵਾਓ ਸਾਰੇ ਪਿਆਰ ਦੇ ਨਾਲ ਇਹਨਾਂ ਪੰਕਤੀਆਂ ਨੂੰ ਦੁਬਾਰਾ ਗਾਇਨ ਕਰੀਏ। ਸੋਈ ਸੋਈ ਦੇਵੈ ਜੋ ਮੰਗੈ ਠਾਕਰ ਆਪਣੇ ਤੇ। ਸੋਈ ਸੋਈ ਦੇਵੈ, सेव भर के चरण रसाए। पंजवें पातशाह धन गुरु अर्जन देव जी महाराज हरिमंदर साहब सेवा करवा रहे। हरिमंदर साहब की सेवा मुकम्मल हो चुकी है, ड्योड़ी की सेवा शुरू हो रही है। पातशाह जी ने अपने सेवकों को बुलाया ते कह दिता भाई नगर दे विच जाके पिंडां दे विच जाके शहरां दे विच जाके ये साडा सुनेहा पहुँचाओ भाई कि इस सेवा दे विच जिन्ना भी हो सके आके सारे सेवा करन। माया दे नाल जिवें भी हो सकता है तन मन धन दे नाल आके सेवा कर। जिथे जिथे भी संगतां नूं पता लगदा है दूरों नेड़ियों संगतां चल के गुरु दे चरणां दे विच आ रही हैं। जिवें भी हो सकता है संगत पहुँच रही है। अज एक गुरु दा सिख जिदे कन्नां दे विच ए गल पहुँची कि गुरु अर्जन देव जी महाराज याद कर रहे तन मेरे भाग हन मैं क्यों ना गुरु दे चरणां दे विच पहुँचा जाके सेवा कर। साध संगत है बड़ा गरीब, घरों बड़ा गरीब है पर मन विच बड़ा प्यार है बड़ा चाओ है। जदों गुरु का यह स्नेहा पहुँचया कन्ना दे विच यह गल पई कि तन गुरु अर्जन देव जी महाराज याद कर रहे ने साध संगत, मन विच बड़ी खुशी बड़ा चाओ कि गुरु दे चरणां दे विच जावांगा जाके भेटा रखांगा गुरु दियां खुशियां नूं प्राप्त करांगा। साध संगत जदों गुरु सिख नूं याद करदा है ते फिर सिख दी कोई खुशी दी हद नहीं रहिंदी। जेब दे विच हाथ पाया ते हाथ जेब दे विचों बाहर निकल जांदा है, गरीबी है। हाथ जेब दे विचों बाहर निकल जांदा है, घर आया घरवाली नूं कहण लग्या भागवान ने मैं गुरु अर्जन देव दे महाराज के चरणों के विच जा रहा, जो कुछ है सेवा वास्ते गुरु नानक के चरणों के विच गुरु नानक के दरबार के विच भेटा करन वास्ते जो कुछ है मैनू दे। अगों सत वचन कीता स्वामी जी घर दे विच तां सुख है पर पति वरता सत वचन करके झाड़ू मारिया। ये साध संगत जदों झाड़ू मारिया ना तो की लभ्या, एक कौडी लभी। सिख नूं कौडी फड़ा दित्ती उस सिख ने, प्यार वाले ने अपने पल्ले उस कौडी नूं बन लिया भी धन गुरु अर्जन महाराज दे चरणां दे विच जाके ये कौडी रख के मत्था टेक दांगा। मन विच बड़ा प्यार। इधर गुरु अर्जन देव जी महाराज घट घट के अंतर की जाण भले बुरे की पीर पछाण संगतां नूं दर्शन दे रहे ने महाराज। जिवें जिवें संगतां आउंदियां ने आके मत्था टेकदियां ने साहिबां दियां खुशियां हासिल करदियां ये सिख भी पहुँच जांदा है। की वेखदा कि साहिबां दे चरणां दे विच माया दे ढेर लगे होए सोना चांदी जिवें जिवें कोई भेटा लिया रहा है आके सामने अर्पण कर रहे है मत्था टेक रहे। इस माया दे ढेर नूं वेख के साध संगत इस सिख नूं शर्म आ जांदी है, अपने मन विच कहिंदा सिखा इस माया दे ढेर अगे तेरी कौड़ी दी की कीमत है। सोचदा है मत्था टेकां जां ना टेकां। जदों इस सिख दी वारी आई ना ते शर्मा गया, जिहड़ी कौड़ी लै के आया सी सतगुरु दे चरणां दे विच भेटा करन वास्ते उह कौड़ी भेटा ना कीती, मत्था टेक के सब तो पिछे जाके बैठ जा। समा लंघदा गया, सिख ने बेनती की गरीब नवाज जे हुक्म होवे ते अरदास कीती जा। संगतां दूरों दूरों चल के आईया ने, संगतां ने प्रशादा भी छकना है लंगर भी छकना है, गरीब नवाज जे आपदा हुक्म होवे ते अरदास कीती जा। गुरु प्यारी साध संगत सतगुरु जी कहन लगे अजे भेटा सारी नहीं, अजे कुछ भेटा है जिसनों असी उड़ीक रहे हैं। ਫਿਰ ਥੋੜ੍ਹੇ ਸਮੇਂ ਬਾਅਦ ਸਿੱਖ ਨੇ ਬੇਨਤੀ ਕੀਤੀ, ਇਹੋ ਹੀ ਸਤਿਗੁਰੂ ਜੀ ਨੇ ਵਚਨ ਕੀਤਾ, ਅਜੇ ਭੇਟਾ ਕੁਝ ਬਾਕੀ ਹੈ। ਫਿਰ ਤੀਸਰੀ ਵਾਰ ਬੇਨਤੀ ਕੀਤੀ ਅਤੇ ਪਾਤਸ਼ਾਹ ਕਹਿਣ ਲੱਗੇ, ਭਾਈ ਅਜੇ ਭੇਟਾ ਕੁਝ ਬਾਕੀ ਹੈ। ਸਾਰੀ ਸੰਗਤ ਬੜੀ ਹੈਰਾਨ ਕਿ ਐਸਾ ਕੌਣ ਹੋ ਸਕਦਾ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਉਡੀਕ ਰਹੇ ਨੇ। ਕੋਈ ਚੰਗਾ ਧਨਾੜ ਹੋਵੇਗਾ, ਕੋਈ ਸੇਠ ਹੋਵੇਗਾ, ਕੋਈ ਅਮੀਰ ਹੋਵੇਗਾ ਜਿਸ ਨੂੰ ਪਾਤਸ਼ਾਹ ਜੀ ਉਡੀਕਦੇ ਨੇ, ਕੋਈ ਚੰਗੀ ਭੇਟਾ ਲੈ ਕੇ ਆ। ਅਤੇ ਹੁਣ ਸਤਿਗੁਰੂ ਜੀ ਕਹਿਣ ਲੱਗੇ ਸੰਗਤ ਵਿੱਚ ਕਿ ਭਾਈ ਜਿਸਨੇ ਅਜੇ ਭੇਟਾ ਨਹੀਂ ਰੱਖੀ ਉਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਕੇ ਭੇਟਾ ਰੱਖੇ ਤਾਂ ਕਿ ਅਰਦਾਸ ਹੋਣੀ। ਸੰਗਤ ਬੜੀ ਹੈਰਾਨ ਹੈ, ਇਸ ਸਿੱਖ ਦੇ ਵੀ ਕੰਨਾਂ ਦੇ ਵਿੱਚ ਆਵਾਜ਼ ਪਈ, ਸੋਚਦਾ ਪਾਤਸ਼ਾਹ ਮੈਨੂੰ ਆਖ ਰਹੇ ਨੇ, ਮੈਨੂੰ ਯਾਦ ਕਰ ਰਹੇ। ਅਤੇ ਫਿਰ ਆਪ ਹੀ ਕਹਿਣ ਲੱਗਿਆ ਮਨ ਵਿੱਚ, ਸਿੱਖਾ ਤੇਰੇ ਇੰਨੇ ਭਾਗ ਕਿੱਥੇ, ਇਸ ਮਾਇਆ ਅੱਗੇ ਤੇਰੀ ਕਾਣੀ ਕੋਡੀ ਦੀ ਕਿਹੜੀ ਕੀਮਤ ਹੈ ਭਾਈ। ਇਹ ਸੋਚ ਕੇ ਫਿਰ ਬੈਠ ਜਾਂਦਾ। ਹੁਣ ਸਤਿਗੁਰੂ ਜੀ ਨੇ ਦੂਸਰਾ ਵਚਨ ਕੀਤਾ, ਭਾਈ ਅਰਦਾਸ ਹੋਣੀ, ਜੇ ਕਿਸੇ ਨੇ ਭੇਟਾ ਨਹੀਂ ਰੱਖੀ ਉਹ ਇੱਥੇ ਲਿਆ ਕੇ ਰੱਖੇ। ਹੁਣ ਜਦੋਂ ਸਾਹਿਬਾਂ ਨੇ ਤੀਸਰਾ ਵਚਨ ਕੀਤਾ ਨਾ, ਤੇ ਇਹ ਸਿੱਖ ਨਹੀਂ ਉੱਠਿਆ, ਪਾਤਸ਼ਾਹ ਆਪਣੇ ਸਿੰਘਾਸਣ ਤੋਂ ਉੱਠੇ ਨੇ। ਤੇ ਜਿੱਥੇ ਇਹ ਸਿੱਖ ਬੈਠਾ ਸੀ ਇਸ ਸਿੱਖ ਦੇ ਪਾਸ ਆ ਕੇ ਮਹਾਰਾਜ ਬੈਠ ਜਾਂਦੇ ਨੇ। ਕਹਿਣ ਲੱਗੇ, ਸਿੱਖਾ ਜੇ ਤੈਨੂੰ ਭੇਟਾ ਰੱਖਦੇ ਨੂੰ ਸ਼ਰਮ ਆਉਂਦੀ ਹੈ ਨਾ, ਪਰ ਮੈਨੂੰ ਭੇਟਾ ਮੰਗਦੇ ਨੂੰ ਸ਼ਰਮ ਨਹੀਂ। ਸਤਸੰਗਤ, ਕਿੰਨਾ ਪਿਆਰ ਹੈ ਗੁਰੂ ਦਾ ਸਿੱਖ ਦੇ ਨਾਲ, ਪਰ ਹੋਵੇ ਸਿੱਖ ਗੁਰੂ ਵਾਲਾ, ਪਿਆਰ ਵਾਲਾ। ਮਨ ਵਿੱਚ ਹੰਕਾਰ ਨਾ ਹੋਵੇ, ਮਨ ਵਿੱਚ ਦਿਖਾਵਾ ਨਾ ਹੋਵੇ, ਮਨ ਵਿੱਚ ਪਿਆਰ ਹੀ ਪਿਆਰ ਹੋਵੇ। ਫਿਰ ਗੁਰੂ ਕਿਵੇਂ ਆਪ ਚੱਲ ਕੇ ਆਉਂਦਾ, ਜਿਵੇਂ ਸਤਿਗੁਰੂ ਜੀ ਆਪ ਚੱਲ ਕੇ ਆਏ। ਅਤੇ ਸਾਧ ਸੰਗਤ, ਸਿੱਖ ਦੀ ਮਨ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਾਤਸ਼ਾਹ ਕਹਿਣ ਲੱਗੇ, ਜੇ ਤੈਨੂੰ ਭੇਟਾ ਰੱਖਦੇ ਨੂੰ ਸ਼ਰਮ ਆਉਂਦੀ ਹੈ, ਪਰ ਮੈਨੂੰ ਮੰਗਦੇ ਨੂੰ ਸ਼ਰਮ ਨਹੀਂ ਆਉਂਦੀ। ਲਿਆ ਸਿੱਖਾ ਛੇਤੀ ਉਹ ਕੌਡੀ ਦੇ ਅਤੇ ਅਰਦਾਸ ਕਰੀ। ਸਾਧ ਸੰਗਤ, ਉਸ ਸਿੱਖ ਨੇ ਕੌਡੀ ਪੱਲਿਓਂ ਖੋਲ੍ਹੀ ਅਤੇ ਪਾਤਸ਼ਾਹ ਦੇ ਹਸਤ ਕਮਲਾਂ 'ਤੇ ਰੱਖੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਉਹ ਮਾਇਆ ਦਾ ਢੇਰ ਪਿਆ ਨਾ, ਸਭ ਤੋਂ ਉੱਤੇ ਜਾ ਕੇ ਉਸ ਸਿੱਖ ਦੀ ਕੌਡੀ ਨੂੰ ਰੱਖ ਦਿੱਤਾ ਅਤੇ ਅਰਦਾਸ ਹੋਈ। ਜਿੱਥੇ ਸਾਰੀਆਂ ਸੰਗਤਾਂ ਦੀ ਅਰਦਾਸ ਹੋਈ, ਮਾਇਆ ਦੀ ਅਰਦਾਸ ਹੋਈ, ਅੱਜ ਉੱਥੇ ਦਰਬਾਰ ਸਾਹਿਬ ਦੇ ਵਿੱਚ ਸਿੱਖ ਦੀ ਜਿਹੜੀ ਕੌਡੀ ਸੀ ਨਾ, ਉਹਦੀ ਵੀ ਅਰਦਾਸ ਹੋਈ। ਭਾਈ ਗੁਰਦਾਸ ਜੀ ਆਖਦੇ ਨੇ ਨਾ, ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤਾ ਹੈ। ਭਾਵਨਾ ਦੇ ਨਾਲ ਜੇ ਕੋਈ ਕੌਡੀ ਵੀ ਗੁਰੂ ਦੇ ਚਰਨਾਂ ਦੇ ਵਿੱਚ ਲਿਆ ਕੇ ਅਰਪਣ ਕਰ ਦੇਵੇ ਤਾਂ ਗੁਰੂ ਫਿਰ ਖਜ਼ਾਨੇ ਹੀ ਖੋਲ੍ਹ ਦਿੰਦਾ। ਪਿਆਰ ਹੋਵੇ, ਨਿਮਰਤਾ ਹੋਵੇ। ਹੁਣ ਸਤਿਗੁਰੂ ਜੀ ਇੰਨੇ ਖੁਸ਼ ਹੋਏ ਸਿੱਖ 'ਤੇ, ਕਹਿਣ ਲੱਗੇ, ਸਿੱਖਾ ਅੱਜ ਗੁਰੂ ਨਾਨਕ ਦਾ ਖਜ਼ਾਨਾ ਤੇਰੇ ਵਾਸਤੇ ਖੁੱਲ੍ਹਾ ਹੈ, ਲੋਕ ਦੇ ਸੁੱਖ ਮੰਗ ਲੈ ਚਾਹੇ ਪਰਲੋਕ ਦੇ ਸੁੱਖ ਮੰਗ ਲੈ। ਸਾਹਿਬਾਂ ਨੇ ਵਚਨ ਕੀਤਾ, ਜਰਾ ਧਿਆਨ ਦਿਓ ਇਸ ਵਚਨ ਵੱਲ, ਜਾਂ ਲੋਕ ਦੇ ਸੁੱਖ ਮੰਗ ਲੈ ਜਾਂ ਪਰਲੋਕ ਦੇ ਸੁੱਖ ਮੰਗ ਲੈ। ਸਿੱਖ ਸੋਚੀ ਪੈ ਗਿਆ ਕਿ ਕਿਹੜੇ ਸੁੱਖ ਮੰਗਾਂ, ਜੇ ਪ੍ਰਲੋਕ ਦੇ ਸੁੱਖ ਮੰਗਦਾ ਹਾਂ ਅੱਜ ਲੋਕ ਦੇ ਸੁੱਖ ਨਹੀਂ ਤੇ ਗੁਰੂ ਨੂੰ ਚੱਲ ਕੇ ਆਉਣਾ ਪਿਆ, ਜੇ ਲੋਕ ਦੇ ਸੁੱਖ ਹੁੰਦੇ ਤੇ ਗੁਰੂ ਮੰਗਣ ਵਾਸਤੇ ਕਿਉਂ ਆਉਂਦਾ, ਮੈਨੂੰ ਸ਼ਰਮ ਕਿਉਂ ਆਉਂਦੀ, ਜੇ ਮੈਂ ਲੋਕ ਦੇ ਸੁੱਖ ਮੰਗਦਾ ਤੇ ਪ੍ਰਲੋਕ ਤੋਂ ਵਾਂਝਾ ਰਹਿ ਜਾਂਦਾ। ਸੋਚੀ ਪੈ ਗਿਆ ਗੁਰੂ ਦਾ ਸਿੱਖ। ਪਰ ਫਿਰ ਵੀ ਸਤਿਗੁਰੂ ਜੀ ਦੀ ਸੰਗਤ ਕੀਤੀ ਸੀ ਨਾ, ਗੁਰੂ ਵਾਲਾ ਸੀ ਸਾਧ ਸੰਗਤ, ਗੁਰੂ ਦਾ ਪਿਆਰ ਸੀ। ਸਤਿਗੁਰੂ ਜੀ ਨੇ ਹੁਣ ਇਸ ਸਿੱਖ ਨੂੰ ਸੋਝੀ ਬਖਸ਼ੀ। ਕਹਿਣ ਲੱਗਿਆ, ਗਰੀਬ ਨਿਵਾਜ, ਆਪਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ, ਜੇ ਆਪ ਇੰਨੇ ਹੀ ਤੁੱਠੇ ਹੋ ਨਾ, ਫਿਰ ਆਪ ਜੀ ਦੇ ਪਾਵਨ ਪਵਿੱਤਰ ਬਚਨ ਨੇ ਕਿ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇ। ਗਰੀਬ ਨਿਵਾਜ, ਜੇ ਤਾਂ ਤੁਸੀਂ ਇੱਕ ਵਾਰ ਇਹ ਬਚਨ ਕੀਤਾ ਹੁੰਦਾ ਕਿ ਸੋਈ ਦੇਵੇ, ਫਿਰ ਤਾਂ ਇੱਕ ਦਾਤ ਬਖਸ਼ ਦਿੰਦੇ, ਪਰ ਆਪ ਦੇ ਬਚਨ ਨੇ ਕਿ ਸੋਈ ਸੋਈ ਦੇਵੇ, ਜੇ ਹੁਣ ਤੁੱਠੇ ਹੋ ਨਾ ਤੇ ਦੋਨੋਂ ਦਾਤਾਂ ਮੇਰੀ ਝੋਲੀ ਦੇ ਵਿੱਚ ਪਾ ਦਿਓ, ਲੋਕ ਦੇ ਸੁੱਖ ਵੀ ਬਖਸ਼ ਦਿਓ ਅਤੇ ਪਰਲੋਕ ਦੇ ਸੁੱਖ ਵੀ ਬਖਸ਼ ਦਿਓ। ਸਾਧ ਸੰਗਤ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਸ ਸਿੱਖ ਨੂੰ ਨਿਹਾਲ ਕੀਤਾ। ਗੁਰੂ ਪਿਆਰੀ ਸਾਧ ਸੰਗਤ, ਇਹ ਹੈ ਮੰਗਣ ਦੀ ਜਾਚ। ਪਰ ਇਹ ਆਉਂਦੀ ਕਿੱਥੋਂ ਹੈ? ਇਹ ਗੁਰੂ ਦੀ ਸੰਗਤ ਵਿੱਚੋਂ, ਜਿੱਥੇ ਗੁਰੂ ਦੇ ਮਹਾਂਪੁਰਸ਼ ਉਹ ਆਤਮਾ ਜਿਹੜੀਆਂ ਜੁੜੀਆਂ ਹੋਈਆਂ ਨੇ, ਜੇ ਉਹਨਾਂ ਦੀ ਸੰਗਤ ਵਿੱਚ ਆ ਕੇ ਬੈਠਾਂਗੇ ਤਾਂ ਮੰਗਣਾ ਆ ਜਾਵੇਗਾ। ਅੱਜ ਸਿੱਖ ਨੂੰ ਮੰਗਣਾ ਆ ਗਿਆ ਅਤੇ ਸਿੱਖ ਨਿਹਾਲ ਹੋ ਜਾਂਦਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਘਰ ਪ੍ਰਭ ਆਪੇ ਮੇਲੇ। ਸੋ ਆਓ ਇਹਨਾਂ ਪੰਕਤੀਆਂ ਨੂੰ ਦੁਬਾਰਾ ਗਾਇਨ ਕਰੀਏ। ਜੋ ਮੰਗੇ ਠਾਕੁਰ ਆਪਣੇ ਤੇ,
ਸੋਈ।